ਪੜ੍ਹਿਆ ਲਿਖਿਆ ਬਾਰੇ ਸੁਣ ਲਓ ਗੁਰਬਾਣੀ ਕੀ ਆਉਂਦੀ ਹੈ, ਪੜ੍ਹਿਆ ਮੂਰਖ ਆਖੀ ਹੈ, ਹੱਦ ਹੋ ਗਈ, ਕਿਉਂਕਿ ਅਨਪੜ੍ਹ ਚੰਗਾ ਸੀ, ਅਨਪੜ੍ਹ ਭਾਗਾਂ ਵਾਲੇ ਜ਼ਿਆਦਾ ਹੋ ਗਏ। ਪੜ੍ਹਿਆ ਮੂਰਖ ਵਾਕ ਮਹਾਰਾਜ ਆਖੀ ਜਾਂਦੇ ਨੇ, ਪਰ ਕਿਹੜਾ ਪੜ੍ਹਿਆ ਮੂਰਖ, ਜਿਸ ਲੱਭ ਲੋਭ ਅਹੰਕਾਰ, ਉਹ ਪੜ੍ਹਿਆ ਮੂਰਖ ਹੈ ਜਿਹਨੂੰ ਲੋਭ ਸੀ, ਹੰਕਾਰ ਸੀ ਤੇ ਮੋਹ ਸੀ। ਪੜ੍ਹ ਕੇ ਕੀ ਕੀਤਾ ਤੂੰ, ਬੀ ਏ ਐਮ ਏ ਪੜ੍ਹ ਗਿਆ, ਓਨਾ ਹੀ ਤੇਰਾ ਕ੍ਰੋਧ ਵੱਧ ਗਿਆ, ਓਨਾ ਹੀ ਤੇਰਾ ਗੁੱਸਾ ਵੱਧ ਗਿਆ, ਓਨਾ ਹੀ ਤੇਰਾ ਲੋਭ ਵੱਧ ਗਿਆ, ਓਨਾ ਹੀ ਤੇਰੇ ਵਿਕਾਰ ਵੱਧ ਗਏ। ਪੜ੍ਹ ਕੇ ਤੂੰ ਕੀ ਲੈਣਾ ਸੀ? ਆ ਮੈਂ ਬਾਹਰਲੇ ਦੇਸ਼ਾਂ ਜਾ ਕੇ ਆਇਆ ਤਾਂ ਦੇਖਦਾ ਜਿੰਨੇ ਜ਼ਿਆਦਾ ਪੜ੍ਹੇ ਨੇ ਓਨੇ ਹੀ ਜ਼ਿਆਦਾ ਕੋਠੇ ਤੇ ਚੜ੍ਹੇ ਨੇ, ਉਹ ਨਹੀਂ ਸੁਣਦੇ ਸਾਨੂੰ ਦੇਖੇ ਜੀ, ਨਹੀਂ ਸੁਣਦੇ। ਜੇਤਾ ਪੜ੍ਹਿਆ ਤੇਤਾ ਕੜਿਆ, ਜਿੰਨਾ ਜ਼ਿਆਦਾ ਪੜ੍ਹ ਗਿਆ ਓਨਾ ਜ਼ਿਆਦਾ ਉਹਦਾ ਅਹੰਕਾਰ ਜ਼ਿਆਦਾ ਵੱਧ ਗਿਆ। ਨਾ ਮੈਂ ਬੀ ਏ ਐਮ ਏ ਜਾਣਦਾ, ਮੈਂ ਸਭ ਕੁਝ ਪੜ੍ਹਿਆ, ਮੈਨੂੰ ਕੀ ਸਮਝਾਉਣ ਦੀ ਲੋੜ ਹੈ, ਇਹ ਜਾਣਦਾ ਕੁਛ ਨਹੀਂ, ਮੈਨੂੰ ਕੀ ਸਮਝਾ ਸਕਦਾ। ਇਸ ਕਰਕੇ ਕਬੀਰ ਸਾਹਿਬ ਕਿਤੇ ਵੀ ਨਹੀਂ ਸੀ ਪੜ੍ਹੇ, ਫਰੀਦ ਸਾਹਿਬ ਕਿਸੇ ਸਕੂਲ ਚ ਨਹੀਂ ਗਏ, ਗੁਰੂ ਨਾਨਕ ਸਾਹਿਬ ਨੇ ਕਿਸੇ ਤੋਂ ਕੁਛ ਨਹੀਂ ਪੜ੍ਹਿਆ। ਗੁਰੂ ਨਾਨਕ ਸਾਹਿਬ ਨੂੰ ਪਾਂਧੇ ਪੜ੍ਹਾਇਆ, ਕਹਿੰਦੇ ਪੜ੍ਹ ਕਾਕਾ ਅਲਫ, ਕਹਿੰਦੇ ਮੈਨੂੰ ਪਹਿਲੇ ਇਹ ਦੱਸ ਦੇ ਪਾਂਧਿਆ ਵੀ ਅਲਫ ਦਾ ਅਰਥ ਕੀ ਹੁੰਦਾ। ਕਹਿੰਦਾ ਕਾਕਾ ਤੂੰ ਤੇ ਅੱਗੋਂ ਬੋਲਦਾ, ਮੈਂ ਤੈਨੂੰ ਆਨਾ ਪੜ੍ਹ ਅਲਫ, ਕਹਿੰਦੇ ਮੈਂ ਤਾਂ ਪੜ੍ਹਦਾ ਹੀ ਨਹੀਂ, ਮੈਨੂੰ ਦੱਸ ਵੀ ਇਹਦਾ ਅਰਥ ਕੀ ਹੈ। ਪਾਂਧਾ ਆਂਦਾ ਵੀ ਕਾਕਾ ਇੱਕ ਅੱਖਰ ਦਾ ਕੋਈ ਅਰਥ ਨਹੀਂ ਹੁੰਦਾ। ਗੁਰੂ ਮਹਾਰਾਜ ਕਹਿੰਦੇ ਜਾ ਫਿਰ ਮੈਂ ਤੇਰੇ ਅੱਖਰ ਹੀ ਨਹੀਂ ਪੜ੍ਹਦਾ, ਤੇਰੇ ਪਹਿਲੇ ਅੱਖਰ ਦਾ ਹੀ ਅਰਥ ਕੋਈ ਨਹੀਂ, ਤੇਰੇ ਦੂਜੇ ਅੱਖਰ ਦਾ ਅਰਥ ਕੀ ਹੋਵੇਗਾ, ਤੇਰੇ ਅੱਖਰਾਂ ਦਾ ਅਰਥ ਹੀ ਕੋਈ ਨਹੀਂ, ਮੈਂ ਅੱਖਰ ਪੜ੍ਹਦਾ ਹੀ ਅੱਖ ਸਤਨਾ, ਮੈਂ ਅੱਖਰ ਹੀ ਨਹੀਂ ਪੜ੍ਹਦਾ ਕਿਉਂਕਿ ਤੇਰੇ ਅੱਖਰਾਂ ਦਾ ਅਰਥ ਹੀ ਕੋਈ ਨਹੀਂ, ਅਲਪ ਬੇ ਪੇ ਟੇ ਤੂੰ ਆਨਾ ਇਹਨਾਂ ਦਾ ਅਰਥ ਕੋਈ ਨਹੀਂ, ਮੈਂ ਨਾ ਜਿਨ੍ਹਾਂ ਦਾ ਅਰਥ ਕੋਈ ਨਹੀਂ, ਮੈਂ ਬਾਣੀ ਉਹ ਪੜ੍ਹਦਾ ਹੀ ਨਹੀਂ ਅੱਖਰ, ਮੈਂ ਅੱਖਰ ਉਹ ਪੜੂ ਜਿਨ੍ਹਾਂ ਦਾ ਕੋਈ ਅਰਥ। ਗੁਰੂ ਮਹਾਰਾਜ ਜੀ ਦਾ ਬਚਨ ਸੁਣੋ, ਯਕ ਅਰਜ਼ ਗੁਪਤਮ ਤੇਜ ਤੋਂ ਦਰਗੋਸ ਕੁੰਮ ਕਰਤਾਰ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿ ਰਹੇ ਨੇ, ਯਕ ਅਰਜ਼ ਇੱਕ ਦਾ ਅਰਥ, ਮੇਰੀ ਇੱਕ ਅੱਗੇ ਅਰਦਾਸ, ਮੇਰੀ ਇੱਕ ਅੱਗੇ ਬੇਨਤੀ, ਮੇਰੀ ਇੱਕ ਅੱਗੇ ਮੰਗ, ਅਰਜ਼ ਅਰਜ਼ ਮੈਂ ਤੇਰੇ ਨਾਲ ਹੀ ਗੁਫ਼ਤਗੂ ਕਰ ਰਿਹਾ, ਤੇਰੇ ਅੱਗੇ ਹੀ ਬੇਨਤੀ ਕਰ ਰਿਹਾ, ਮੈਂ ਹੋਰ ਕਿਸੇ ਅੱਗੇ ਨਹੀਂ ਕਰਦਾ। ਯਕ ਅਰਜ਼ ਗੁਪਤਮ ਤੇਜ ਤੋਂ ਦਰਗੋਸ ਕੁੰਨ ਕਰਤਾਰ, ਹੇ ਮੇਰੇ ਕਰਤਾਰ ਤੂੰ ਸਾਰੀਆਂ ਜਗ੍ਹਾ ਤੇ ਰਮਿਆ ਹੋਇਆ, ਮੈਂ ਤੇਰੇ ਅੱਗੇ ਅਰਦਾਸ ਕਰਦਾ, ਮੈਂ ਹੋਰ ਕਿਸੇ ਤੋਂ ਮੰਗਦਾ ਮੰਗਦਾ ਨਹੀਂ, ਮੈਨੂੰ ਲੋੜ ਹੀ ਕੋਈ ਨਹੀਂ। ਦੱਦਾ ਦਾਤਾ ਏਕ ਹੈ, ਸਭ ਕੋ ਦੇਵਣ ਹਾਰ, ਤੇ ਦਿੰਦੇ ਤੋੜ ਨਾ ਆਵੇ ਗਣਿਤ ਭਰੇ। ਭੰਡਾਰੇ ਸਾਡੇ ਭਰੇ ਪਏ ਨੇ, ਇਹ ਗੁਰੂ ਨਾਨਕ ਦੇ ਭੰਡਾਰੇ ਕਿਤੇ ਮੁੱਕਣ ਲੱਗੇ ਨੇ? ਆਵਾਜ਼ਾਂ ਮਾਰ ਮਾਰ ਲੰਗਰ ਛਕਾਈ ਜਾਂਦੇ, ਮੁੜ ਕੇ ਸ਼ਾਮ ਨੂੰ ਦੋ ਬੋਰੀਆਂ ਵਧੀਆਂ ਹੀ ਹੁੰਦੀਆਂ, ਆਖੋ ਸਤਨਾ, ਨਾਲੇ ਆਵਾਜ਼ਾਂ ਮਾਰ ਮਾਰ ਛਕਾਈ ਜਾਂਦੇ ਨੇ, ਤੇ ਨਾਲੇ ਸ਼ਾਮ ਨੂੰ ਦੋ ਤਿੰਨ ਬੋਰੀਆਂ ਆਟੇ ਦੀਆਂ ਵੱਧ ਜਾਂਦੀਆਂ ਤੇ ਚੰਗਾ ਅਗਲੇ ਮੱਸਿਆ ਤੇ ਛਕਾਵਾਂਗੇ। ਦੇਖੋ ਗੁਰੂ ਨਾਨਕ ਦਾ ਭੰਡਾਰਾ, ਖਾਵੋ ਖਰਚੋ ਰਲ ਮਿਲ ਭਾਈ, ਰਲ ਮਿਲ ਤੇ ਤੋਟ ਨਾ ਆਵੇ, ਵੱਧ ਦੋ ਜਾਈ, ਰਲ ਮਿਲ ਕੇ ਖਾਵਾਂਗੇ ਤੇ ਤੋਟ ਨਹੀਂ ਆਵੇਗੀ। ਤੇ ਜਦੋਂ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਇੱਕ ਭਾਂਡੇ ਦੇ ਵਿੱਚ ਦਹੀਂ ਪਾਤੀ ਸੀ ਤੇ ਥੋੜੇ ਜਿਹੇ ਕੁੱਤੇ ਛੱਡ ਦਿੱਤੇ ਸੀ, ਤੇ ਉਹ ਕੁੱਤੇ ਦਹੀਂ ਉਹਨਾਂ ਕਾਹਦਾ ਖਾਣਾ ਸੀ, ਕੁੱਤੇ ਨੇ ਕੁੱਤੇ ਨੂੰ ਫੜਿਆ, ਉਹਨੇ ਉਹਨੂੰ ਦੰਦੀ ਮਾਰੀ, ਉਹਨੇ ਉਹਦੀ ਲੱਤ ਫੜੀ, ਸਾਰੇ ਲਹੂ ਲੁਹਾਨ ਹੋ ਗਏ। ਸਾਰੀ ਸੰਗਤਾਂ ਦੀ ਮਹਾਰਾਜ ਇਹ ਕੀ ਕਹਿੰਦੇ, ਤੁਸੀਂ ਵੇਖੋ ਵੀ ਦਹੀਂ ਸਬੂਤਾ ਹੀ ਪਿਆ ਕਿ ਖਤਮ ਹੋ ਗਿਆ, ਕਹਿੰਦੇ ਦਹੀਂ ਤੋਂ ਉੱਥੇ ਹੀ ਸਾਰੇ ਕੁੱਤੇ ਲੜ ਮਰੇ ਸਾਰੇ, ਜੇ ਤੇ ਰਿਹਾ ਇਸ ਤਰ੍ਹਾਂ ਸਾਡਾ ਵੀ ਇੱਕ ਦੂਜੇ ਨਾਲ ਲੜਦੇ ਰਹੇ ਤੇ ਬਾਣੀ ਤਾਂ ਪਾਸੇ ਪਈ ਰਹਿਣੀ, ਅੰਮ੍ਰਿਤ ਤਾਂ ਪਾਸੇ ਪਿਆ ਰਹਿਣਾ, ਜਿਹੜਾ ਅਸੀਂ ਪੀਣਾ ਸੀ ਉਹ ਪਾਸੇ ਰਹਿ ਗਿਆ, ਉਹਦੇ ਕਰਕੇ ਲੜੀ ਜਾਂਦੇ, ਉਹ ਮਾੜਾ ਉਹ ਚੰਗਾ, ਉਹ ਮਾੜਾ ਉਹ ਚੰਗਾ, ਮੈਂ ਚੰਗਾ ਉਹ ਮਾੜਾ, ਮੇਰੇ ਨਾਲ ਦਾ ਕੋਈ ਹੈ ਹੀ ਨਹੀਂ, ਉਹ ਫਲ ਫਲਾਣਾ ਨਿਬੇਟਿਆ। ਉਹ ਗੱਲ ਇਸ ਤਰ੍ਹਾਂ ਵੀ ਇੱਕ ਕੋਈ ਜਗਿਆਸੂ ਦਰਸ਼ਨ ਕਰਨ ਗਿਆ, ਦਾ ਸੁਣਿਆ ਵੀ ਇੱਥੇ ਪਾਰ ਸੰਤ ਰਹਿੰਦੇ ਕੋਈ, ਚਲੇ ਗਿਆ। ਉਹਨਾਂ ਨੇ ਜਾ ਕੇ ਨਮਸਕਾਰ ਕੀਤੀ, ਉਹਨਾਂ ਅੱਗੇ ਭੇਟਾ ਰੱਖੀ, ਕਹਿੰਦੇ ਆ ਬਈ ਪਹਿਲੀ ਏਰੀਆ ਆ, ਕਹਿੰਦਾ ਆਹੋ ਜੀ ਪਹਿਲੀ ਏਰੀਆ ਆ, ਕਹਿੰਦੇ ਚੰਗਾ ਠੀਕ ਹੈ ਬਈ। ਉਹ ਕਿਤੇ ਪਾਰਲੇ ਸੰਤ ਕੋਲ ਤਾਂ ਨਹੀਂ ਤੋਂ ਗਿਆ? ਕਹਿੰਦਾ ਜੀ ਪਾਰ ਵੀ ਕੋਈ ਹੈਗੇ ਨੇ, ਮੈਂ ਤੇ ਉਧਰੋਂ ਆਇਆ। ਕਹਿੰਦਾ ਦੇਖੀ ਕਿਤੇ ਉਹਦੇ ਕੋਲ ਨਾ ਜਾ ਬਣੀ, ਉਹ ਤੇ ਪਸ਼ੂ ਆ, ਉਹਦੇ ਕੋਲ ਨਾ ਜਾਏ, ਬਿਲਕੁਲ ਪਸ਼ੂ ਆ, ਚੰਗਾ ਕੀ
ਬਾਣੀ ਤਾਂ ਰਹਿ ਗਈ ਕਿਨਾਰੇ, ਗੁਰੂ ਉਪਦੇਸ਼ ਤਾਂ ਰਹਿ ਗਿਆ ਲਾਮੇ,
ਆਪਾਂ ਇੱਕ ਦੂਸਰੇ ਨਾਲ ਕ੍ਰਿਟੀਸਾਈਜ਼ ਕਰਦੇ ਰਹੀਏ, ਲੜਦੇ ਰਹੀਏ, ਚਰਚਾ ਕਰਦੇ ਰਹੀਏ, ਇਹੋ ਜੀ ਜਿਹੜੀ ਵਿਤੰਡਾਵਾਦ ਚਰਚਾ ਹੋਵੇ ਉਹਦਾ ਤਾਂ ਫਾਇਦਾ ਕੋਈ ਨਹੀਂ। ਤੇ ਜੇ ਕਿਤੇ ਪਰਸਪਰ ਕਰੀਏ, ਗੁਰਸਿੱਖ ਨੂੰ ਗੁਰਸਿੱਖ ਮਿਲੇ, ਕੋਈ ਸ਼ਬਦ ਦਾ ਪਰਚਾ ਪਾਵੇ, ਕੀਰਤਨ ਹੁੰਦਾ ਹੋਵੇ, ਚੌਂਕੜੀਆਂ ਸਮਾਧੀਆਂ ਲਾ ਕੇ ਤਾਂ ਆਪਾਂ ਗੁਰੂ ਦਾ ਕੀਰਤਨ ਸੁਣੀ, ਕਥਾ ਹੁੰਦੀ ਹੋਵੇ ਤਾਂ ਹਿਲ ਜੋ ਲੋਕਾਂ ਹੀ ਨਾ ਕਰੀਏ, ਸ਼ਾਂਤ ਹੋ ਕੇ ਬੈਠੇ ਜੋ ਘਰ ਦੀ ਕਥਾ, ਕਿਸੇ ਦੇ ਘਰ ਦੀ ਕਥਾ ਥੋੜੀ ਹੋਈ, ਇਹ ਰੋਟੀਆਂ ਬਣਾਉਣ ਦੀ ਕਥਾ, ਇਹ ਕਾਰਖਾਨਿਆਂ ਦੀ ਕਥਾ, ਇਹ ਹਰੀ ਦੇ ਨਾਮ ਦੀ ਕਥਾ, ਇਕਾਗਰ ਹੋ ਕੇ ਜੁੜ ਕੇ ਸੁਣੀ। ਇਸ ਕਰਕੇ ਪਿਆਰਿਓ, ਮਤਲਬ ਹੈ ਕਿ ਜਦੋਂ ਅਸੀਂ ਇੱਕ ਦੂਸਰੇ ਦੇ ਉੱਤੇ ਕੋਈ ਨਾ ਕੋਈ ਚਿੱਕੜ ਸੁੱਟਾਂਗੇ, ਇਲੈਕਸ਼ਨਾਂ ਦੇ ਵਿੱਚ ਪਤਾ ਕੀ ਹੁੰਦਾ, ਇਲੈਕਸ਼ਨਾਂ ਦੇ ਵਿੱਚ ਤੁਸੀਂ ਸੁਣੋ ਸੰਸਾਰ ਤੇ ਹੋਰ ਚੰਗਾ ਕੋਈ ਨੀ, ਹਮ ਨਹੀਂ ਬੁਰੇ ਤੇ ਚੰਗਾ ਨਹੀਂ ਕੋਈ, ਉਲਟ ਕੰਮ ਹੋ ਗਿਆ। ਅਸਲ ਤਾਂ ਕਿਹਾ ਸੀ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੇ ਸੋਏ। ਜੇ ਤਾਂ ਆਪਣੇ ਆਪ ਚ ਇੰਨੀ ਨਿਮਰਤਾ ਹੋਵੇ ਵੀ ਮੈਂ ਨਿਮਾਣਾ ਹਾਂ ਔਰ ਤੇਰੀ ਬਖਸ਼ਿਸ਼ ਦੁਆਰਾ ਹੀ ਸਭ ਕੁਛ ਮੈਨੂੰ ਪ੍ਰਾਪਤ ਹੋ ਰਿਹਾ, ਸਾਰੀ ਦੁਨੀਆਂ ਮੇਰੇ ਨਾਲੋਂ ਬਿਹਤਰ ਆ, ਚੰਗੀ ਹੈ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਵਿਖੇ ਬਿਖ ਸਾਹੀ। ਮੇਰੇ ਵਿੱਚ ਕੋਈ ਗੁਣ ਨਹੀਂ, ਸਾਰੇ ਹੀ ਔਗਣ ਨੇ, ਗੁਣ ਤਾਂ ਸਾਰੇ ਤੇਰੇ ਵਿੱਚ ਨੇ, ਤੇਰੇ ਦਿੱਤੇ ਹੋਏ ਨੇ। ਇਤਨਾ ਪਿਆਰ ਗੁਰਸਿੱਖ ਦਾ ਗੁਰੂ ਪ੍ਰਤੀ ਹੋਵੇ, ਵੱਡੀ ਬਖਸ਼ਿਸ਼ ਹੋ ਜਾਂਦੀ। ਇਸ ਕਰਕੇ ਕਬੀਰ ਸਾਹਿਬ ਜੀ ਦਾ ਐਸਾ ਜੀਵਨ ਸੀ ਕਿ ਉਹ ਪੁੱਛ ਰਹੇ ਨੇ ਅਵਤਰ ਆਏ ਕਹਾ ਤੁਮ ਕੀਨਾ, ਰਾਮ ਕਾ ਨਾ ਰਾਮ ਕੋ ਨਾਮ ਨਾ ਕਬੂ ਲੀਨਾ, ਪਰਮੇਸ਼ਰ ਦਾ ਨਾਮ ਤੋਂ ਕਦੇ ਨੀ ਲੀਤਾ, ਰਾਮ ਨਾ ਜਪੋ ਕਮਨ ਮਤ ਲਾਗੇ। ਤੂੰ ਪਰਮੇਸ਼ਰ ਦਾ ਨਾਮ ਨੀ ਜਪਿਆ, ਕਿਹੜੀ ਮਤ ਚ ਲੱਗ ਗਿਆ, ਤੂੰ ਮਹਾਰਾਜ ਦਾ ਨਾਮ ਨੀ ਜਪਦਾ, ਤੈਨੂੰ ਕਿਹਨੇ ਮਤ ਦਿੱਤੀ ਹੈ। ਕਈ ਵਾਰ ਨਿਆਣਾ ਜੰਮੇ ਨਾ ਤੇ ਆਂਦੇ ਨੇ ਇਹਨੂੰ ਗੁੜ ਤੇ ਦਿਓ, ਤੇ ਮਾਫ ਕਰਿਓ, ਕਈ ਲੋਕ ਤਾਂ ਘਰ ਵਿੱਚ ਪੀਣ ਲਿਆਂਦੇ, ਕੋਈ ਨੀ ਇਹਨੂੰ ਚਮਚੇ ਸ਼ਰਾਬ ਦੀ ਗੁੜਤੀ ਦੇ ਦਿਓ, ਸ਼ੁਰੂ ਤੋਂ ਹੀ ਉਹਨੂੰ ਗੁੜਤੀ ਨਸ਼ੇ ਦੀ, ਜਾਂ ਨਸ਼ੇ ਵਾਲਾ ਗੁੜਤੀ ਦੇ ਦੇਵੇ ਭਾਵੇਂ ਸ਼ਰਾਬ ਦੀ ਨਾ ਹੋਵੇ, ਪਰ ਉਹ ਵੀ ਨਸ਼ੇ ਦੀ ਗੁੜਤੀ ਹੋਏਗੀ, ਕਿਉਂਕਿ ਨਸ਼ਾ ਪੀਂਦਾ। ਤੇ ਮੁੜ ਕੇ ਫਿਰ ਸਿਆਣੇ ਹੋ ਕੇ ਪਤਾ ਕੀ ਆਂਦੇ, ਇਹਨੂੰ ਗੁੜਤੀ ਉਦੋਂ ਹੀ ਦਵਾਈ ਸੀ ਨਾ, ਤਾਂ ਕਰਕੇ ਉਹਦਾ ਇਹਨੂੰ ਰੰਗ ਚੜਿਆ, ਇਤਨਾ ਹੀ ਹੁੰਦਾ ਉਹਨੂੰ। ਇਸ ਕਰਕੇ ਪਿਆਰਿਓ, ਜਦੋਂ ਬੱਚੇ ਨੂੰ ਗੁੜਤੀ ਦੇਣੀ ਹੈ ਨਾ, ਅਖੰਡ ਪਾਠ ਸਾਹਿਬ ਰੱਖਿਆ ਹੁੰਦਾ ਜਾਂ ਸਰੋਵਰਾਂ ਦੇ ਵਿੱਚ ਅੰਮ੍ਰਿਤ ਹੁੰਦਾ, ਉਹ ਅੰਮ੍ਰਿਤ ਲਿਆ ਕੇ ਬੱਚੇ ਦੇ ਮੁੱਖ ਚ ਪਾਉਣਾ ਚਾਹੀਦਾ, ਜਾਂ ਨਜ਼ਦੀਕ ਕਿਸੇ ਅਭਿਆਸੀ ਮਹਾਂਪੁਰਸ਼ ਤੋਂ ਪੰਜ ਬਾਣੀਆਂ ਦਾ ਜਾਪ ਕਰਵਾ ਕੇ ਬੱਚੇ ਦੇ ਮੁੱਖ ਵਿੱਚ ਅੰਮ੍ਰਿਤ ਪਾਉਣਾ ਚਾਹੀਦਾ, ਇਹ ਗੁੜਤੀ ਦੇਣੀ। ਹੋਰ ਕੋਈ ਗੁੜਤੀਆਂ ਛੁੜਤੀਆਂ ਨਹੀਂ, ਫਲਾਣੇ ਦੀ ਦੇ ਦਿਓ ਤੇ ਢੀਂਗੜੇ ਦੀ ਦੇ ਦਿਓ, ਕੋਈ ਨਹੀਂ ਦੇਣੀ ਚਾਹੀਦੀ। ਜਾਂ ਕੋਈ ਗੁਰੂ ਕਾ ਸਿੱਖ ਅੰਮ੍ਰਿਤਧਾਰੀ ਹੋਵੇ, ਮਹਾਰਾਜ ਦੀ ਬਾਣੀ ਦਾ ਨਿਤਨੇਮੀ ਹੋਵੇ, ਫਿਰ ਉਹਦੀ ਬੱਚੇ ਨੂੰ ਗੁੜਤੀ ਦਿਓ। ਕਬੀਰ ਸਾਹਿਬ ਕਹਿੰਦੇ ਨੇ ਰਾਮ ਨਾ ਜਪੋ ਕਮਨ ਮਤ ਲਾਗੇ, ਤੂੰ ਪਰਮੇਸ਼ਰ ਦਾ ਨਾਮ ਨਹੀਂ ਜਪਦਾ, ਕਿਹੜੀ ਮਤ ਤੇ ਲੱਗ ਗਿਆ, ਤੈਨੂੰ ਗੁੜਤੀ ਕਿਹਨੇ ਦਿੱਤੀ, ਤੈਨੂੰ ਮਤ ਕਿਹਨੇ ਦਿੱਤੀ ਹੈ, ਮਰ ਜਾਏ ਬੇ, ਮਰ ਜਾਏਗਾ ਤੂੰ। ਪੰਕਤੀਆਂ ਨੂੰ ਦੇਖੋ ਸਮਝੀਏ, ਮਰ ਜਾਏ ਬੇ, ਮਰ ਜਾਏਗਾ ਤੂੰ, ਤੇ ਜਿਹੜਾ ਮਰੇਗਾ ਦੁਬਾਰਾ ਜੰਮੇਗਾ, ਜਿਹੜਾ ਮਰੇਗਾ ਹੀ ਨਹੀਂ ਉਹ ਦੁਬਾਰਾ ਜੰਮੇਗਾ ਹੀ ਨਹੀਂ। ਤੁਸੀਂ ਦੇਖੋ ਕੌਣ ਨਹੀਂ ਮਰਦਾ, ਬਾਣੀ ਪਤਾ ਕੀ ਕਹਿੰਦੀ, ਸਾਕਤ ਮਰੇ ਸੰਤ ਸਭ ਜੀਵੇ, ਕਿਉਂ ਰਾਮ ਰਸਾਇਣ ਅੰਮ੍ਰਿਤ ਪੀਵੇ, ਪਰਮੇਸ਼ਰ ਦੇ ਨਾਮ ਦਾ ਅੰਮ੍ਰਿਤ ਪੀਂਦਾ ਇਸ ਕਰਕੇ ਸਦਾ ਜੀਂਦਾ। ਮੈਂ ਨਾ ਮਰੋ ਮਰਬੋ ਸੰਸਾਰਾ, ਆਬ ਮੋਹੇ ਮਿਲਿਓ ਹੈ ਜੀਵਨ ਵਰ, ਮੈਂ ਨਹੀਂ ਮਰਦਾ, ਕਿਉਂ ਨਹੀਂ ਮਰਦਾ, ਮੈਨੂੰ ਜੀਵਨ ਦੇਣ ਦਾਨ ਦੇਣ ਵਾਲਾ ਮਿਲ ਗਿਆ ਹੁਣ, ਮੈਂ ਨਾ ਮਰੋ ਮਰਬੋ ਸੰਸਾਰਾ, ਸੰਸਾਰ ਮਰਦਾ ਮੈਂ ਨਹੀਂ ਮਰਦਾ, ਅਬ ਮੋਹੇ ਮਿਲਿਓ ਹੈ ਜੀਵਨ ਆਰਾ, ਮੈਨੂੰ ਜੀਵਨ ਦਾਨ ਦੇਣ ਵਾਲਾ ਗੁਰੂ ਮਿਲ ਗਿਆ। ਇਸ ਕਰਕੇ ਨਿਗੋਰਾ ਜੀਵਨ ਬਹੁਤ ਗਲਤ ਹੈ। ਕਬੀਰ ਸਾਹਿਬ ਕਹਿੰਦੇ ਮਰ ਜਾਏ ਬੇ, ਮਰ ਜਾਏਗਾ, ਕੋ ਕਿਆ ਕਰੋ ਅਭਾਗੇ, ਅਭਾਗਿਆ ਮੁੜ ਕੇ ਕੀ ਕਰੇਗਾ। ਜਦੋਂ ਤੇਰੀ ਮੌਤ ਹੀ ਹੋ ਗਈ ਤੇ ਬਾਅਦ ਵਿਚ ਤੇਰੇ ਪੁੱਤਰਾਂ ਨੇ ਆਖਿਆ ਵੀ ਸਰਾਧ ਕਰਾਉਣਾ, ਪੰਡਤਾਂ ਨੂੰ ਪ੍ਰਸ਼ਾਦਾ ਛਕਾਉਣਾ ਛਕਾਈ ਆ, ਹੁਣ ਤਾਂ ਮੁੜ ਕੇ ਰਜਾਈ ਤਲਾਈ ਵੀ ਦੇਣੀ ਆ, ਜੀਂਦਿਆਂ ਭਾਵੇਂ ਬਾਪੂ ਨੂੰ ਦਿੱਤੀ ਨਾ ਹੋਵੇ, ਹੁਣ ਆਂਦਾ ਵੀ ਰਜਾਈ ਵੀ ਦਿਓ ਤਲਾਈ ਵੀ ਦਿਓ, ਕਿਉਂਕਿ ਸਿਆਣੇ ਨੇ ਆਖਿਆ ਬਾਪੂ ਤੇਰਾ ਨੰਗਾ ਹੀ ਫਿਰਦਾ। ਫਿਰ ਮੁੜ ਕੇ ਲੋਕ ਆਂਦੇ ਬਾਬਾ ਜੀ ਅਸੀਂ ਕੱਪੜੇ ਦੇਣੇ, ਦੱਸੋ ਕਿੱਥੇ ਦੇਈਏ, ਦਾਸ ਤੋਂ ਵੀ ਪੁੱਛਦੇ ਲੋਕ ਆ, ਕਿਉਂਕਿ ਬਾਪੂ ਜੀ ਸਾਡਾ ਨੰਗਾ ਫਿਰਦਾ, ਉਹਦੀ ਜੁੱਤੀ ਵੀ ਦੇਣੀ ਅਸੀਂ ਜੀਂਦਿਆਂ ਭਾਵੇਂ ਉਹਨੂੰ ਦਿੱਤੀ ਜਾਂ ਨਹੀਂ ਦਿੱਤੀ, ਸੇਵਾ ਕੀਤੀ ਜਾਂ ਨਹੀਂ ਕੀਤੀ, ਬਾਅਦ ਵਿਚ ਆਉਂਦੇ ਉਹਨੂੰ ਜੁੱਤੀ ਵੀ ਦੇਣੀ ਹੈ, ਉਹਨੂੰ ਮੰਜੀ ਵੀ ਦੇਣੀ ਹੈ, ਉਹ ਵੀ ਇੰਨੀ ਕੁ ਜਿੰਨੀ ਜਿਹਦੇ ਤੇ ਲੱਤਾਂ ਵੀ ਨਾ ਸੋਰੀਆਂ। ਲੋਕ ਕਰਦੇ ਆ ਨਾ ਇਸ ਤਰ੍ਹਾਂ ਵੀ ਦਿੰਦੇ। ਕਬੀਰ ਸਾਹਿਬ ਕਹਿੰਦੇ ਨੇ ਬਈ ਤੂੰ ਇਹ ਸੋਚ ਲਾ, ਅਭਾਗਿਆ ਜਾਂ ਤੂੰ ਮਾਰੇ ਜਾਏਗਾ, ਤੂੰ ਪੁੰਨ ਆਪਣੇ ਹੱਥੀ ਕੋਈ ਨਹੀਂ ਕੀਤਾ ਤੇ ਤੇਰਾ ਬਾਅਦ ਵਿਚ ਕਰਨ ਦਾ ਕੀ ਫਾਇਦਾ ਹੋਵੇਗਾ। ਜੀਵਤ ਪਿੱਤਰ ਨਾ ਮਾਨੇ ਕੋ ਮੂਹੇ ਸਰਾਧ ਕਰਾਹੇ, ਪਿੱਤਰ ਤੇ ਬੱਪਰੇ ਕਉ ਕਿਉ ਪਾਵੇ, ਕਊਆ ਕੂਕਰ ਖਾਹੀ, ਕਾਂ ਕੁੱਤੇ ਖਾ ਗਏ, ਕੀ ਤੇਰੇ ਸਰਾਧ ਦਾ ਮਿਲਿਆ ਫਾਇਦਾ। ਆ ਸਰਾਧਾਂ ਵਿਚ ਸਾਡੇ ਕੋਲ ਬੜੇ ਲੋਕ ਆਉਂਦੇ, ਬਾਬਾ ਜੀ ਪ੍ਰਸ਼ਾਦਾ ਛਕਾਉਣਾ ਸੀ, ਮੈਂ ਕਿਹਾ ਮੈਂ ਮਰਿਆਂ ਦਾ ਪ੍ਰਸ਼ਾਦਾ ਨਹੀਂ ਛਕਦਾ, ਆਖੋ ਸਤਨਾਮ। ਕਿਉਂ ਕਿ ਲੋਕਾਂ ਨੂੰ ਇਹ ਵੀ ਪਤਾ ਨੀ ਪ੍ਰਸ਼ਾਦਾ ਛਕਾਵਾਂਗੇ ਸ਼ਾਇਦ ਗਾਂ ਪਹੁੰਚੂ, ਉਹ ਤੇ ਆਪਾਂ ਛਕ ਛਕਾ ਜਾਣਾ, ਗਾਂ ਕੀ ਪਹੁੰਚਣਾ। ਤਾਂਹੀਓ ਤੇ ਫਿਰ ਪੰਡਤਾਂ ਨੂੰ ਮੌਜ ਆ ਵੀ ਸਰਾਧਾਂ ਦੇ ਵਿਚ ਉਹਨਾਂ ਦੇ ਨੰਬਰ ਬਣੇ ਹੁੰਦੇ ਆ, ਉਹਨਾਂ ਨੂੰ ਵਾਰੀ ਨੀ ਆਉਂਦੀ, ਸਵੇਰੇ ਫਲਾਣੇ ਘਰ, ਸ਼ਾਮ ਨੂੰ ਫਲਾਣੇ ਘਰ, ਦੁਪਹਿਰ ਨੂੰ ਫਲਾਣੇ ਘਰ, ਰੋਟੀ ਤਾਂ ਥੋੜੀ ਖਾਣੀ ਨੀ, ਬਾਕੀ ਦੱਖਣਾ ਕੀ ਦਿਓਗੇ, ਆਖੋ ਸਤਨਾਮ। ਰੋਟੀ ਦੀ ਇੰਨੀ ਨੀ ਹੁੰਦੀ ਵੀ ਮਸਾਲਾ ਕੀ ਮਿਲੂਗਾ, ਦੱਖਣਾ ਤਾਂ ਦਊ ਹੀ ਅਗਲਾ, ਕੋਈ ਨਾ ਕੋਈ ਕੱਪੜਾ ਲੀੜਾ ਦਊਗਾ, ਐਵੇਂ ਤਾਂ ਮੱਥਾ ਟੇਕਦਾ ਹੀ ਨਹੀਂ। ਇਸ ਕਰਕੇ ਪਿਆਰਿਓ, ਇਤਨੇ ਜਿਹੜੇ ਇਹ ਸਰਾਧ ਅਸੀਂ ਕਰਦੇ ਹਾਂ, ਮੈਂ ਸਰਾਧਾਂ ਚ ਇੱਕ ਹੋਰ ਬੇਨਤੀ ਕਰਾਂ, ਜਿਹੜੇ ਅੰਮ੍ਰਿਤਧਾਰੀ ਸਿੰਘ ਗੁਰੂ ਨਾਨਕ ਸਾਹਿਬ ਨੂੰ ਮੰਨਣ ਵਾਲੇ, ਉਹ ਆਂਦੇ ਸਰਾਧਾਂ ਚ ਕਿਸੇ ਮਕਾਨ ਦੀ ਨੀਂਹ ਨੀ ਰੱਖੀ ਦੀ, ਸਰਾਧਾਂ ਚ ਵਿਆਹ ਨੀ ਕਰੀ ਦੇ। ਬੜਾ ਬੀਬੀਆਂ ਨੂੰ ਵਹਿਮ ਪਿਆ, ਸਰਾਧਾਂ ਚ ਵਿਆਹ ਨਾ ਕਰ, ਬੈਠੋ ਕਿਤੇ ਵਾਪਸ ਮੋੜਾ ਭਲਾ। ਇਹ ਸਿਰਫ ਸਾਡੇ ਵਹਿਮ ਨੇ, ਕਲਗੀਧਰ ਮਹਾਰਾਜ ਸਾਡੇ ਵਹਿਮ ਤੋੜੇ, ਪਰ ਆਪਣੇ ਵਹਿਮ ਅਜੇ ਤੱਕ ਨਹੀਂ ਗਏ, ਅਸੀਂ ਉਹ ਪੰਡਤਾਂ ਦੀ ਰੀਤੀ ਅਜੇ ਵੀ ਰੱਖੀ। ਇਸ ਕਰਕੇ ਮੈਂ ਬੇਨਤੀ ਕਰਦੇ ਹਾਂ, ਗੁਰੂ ਗ੍ਰੰਥ ਸਾਹਿਬ ਵੱਲ ਪਿੱਠ ਕਰ ਲੈਂਦੇ ਕਾਕਾ, ਪੁੱਤ ਮੂੰਹ ਚੜ੍ਹਦੇ ਨੂੰ ਕਰ, ਬਾਪੂ ਵੱਲ ਤੂੰ ਪਿੱਠ ਕਰ ਲਈ, ਚੜ੍ਹਦਾ ਤੇਰਾ ਕਿਧਰਲੇ ਬੰਨੇ। ਇਹ ਅੱਜ ਸਾਡੇ ਲੋਕਾਂ ਦੇ ਖਿਆਲ ਨੇ। ਸਤਿਕਾਰਯੋਗ ਸਾਧ ਸੰਗਤ, ਜੇ ਆਪਾਂ ਇਸੇ ਤਰ੍ਹਾਂ ਹੀ ਰਹੇ ਤੇ ਆਪਣਾ ਉਸ ਬਾਹਮਣ ਵਾਦ ਤੋਂ, ਬਿਪਰਨ ਘਿਰੀ ਤੋਂ ਜੇ ਅਸੀਂ ਪਾਸੇ ਨਹੀਂ ਹੋਏ ਤੇ ਗੁਰੂ ਮਹਾਰਾਜ ਸਾਨੂੰ ਕੋਈ ਸ਼ਕਤੀ ਨਹੀਂ ਦੇਣੀ, ਉਹਨਾਂ ਦੀ ਪਿੱਠ ਹੈ ਸਾਡੇ। ਜਬ ਇਹ ਗਹ ਬਿਪਰਨ ਕੀ ਰੀਤ, ਤਾਂ ਮੈਂ ਨਾ ਕਰੂੰ ਇਨਕੀ ਪ੍ਰਤੀਤ, ਮੈਂ ਤੇਰੇ ਤੇ ਵਿਸ਼ਵਾਸ ਨਹੀਂ ਕਰਦਾ, ਤੂੰ ਉਹ ਹੀ ਬਣਦੇ। ਕਬੀਰ ਸਾਹਿਬ ਨੇ ਸਾਰੇ ਵਹਿਮ ਤੋੜ ਦਿੱਤੇ, ਸਾਰੇ ਗੜ ਤੋੜ ਦਿੱਤੇ, ਗਿਆਨ ਦਾ ਸਾਗਰ ਪ੍ਰਦਾਨ ਕੀਤਾ, ਸਾਰੀਆਂ ਕੰਧਾਂ ਤੋੜ ਕੇ ਸਾਨੂੰ ਇੱਕ ਪਰਮਪਿਤਾ ਪਰਮਾਤਮਾ ਦੀ ਭਗਤੀ ਵਿੱਚ ਜੋੜਿਆ। ਸਾਰੀ ਸੰਗਤ ਆਖੋ ਸਤਨਾਮ। ਨਾਮ ਵਿਚ ਜੋੜਿਆ, ਹੋਰ ਸਾਨੂੰ ਕੋਈ ਧਾਗਾ ਨੀ, ਤਬੀਤ ਨੀ, ਦੀਵਾ ਨੀ, ਟੂਣਾ ਨੀ, ਜੰਤਰ ਨੀ, ਮੰਤਰ ਨੀ, ਕੋਈ ਪੱਥਰ ਦੇ ਪੁਜਾਰੀ ਨੀ ਬਣਾਇਆ। ਅੱਜ ਵੀਰਵਾਰ ਦੇ ਪੁਜਾਰੀ ਬੜੇ ਲੋਕ ਨੇ, ਸਾਨੂੰ ਵੀ ਦਿਓ, ਤੁਸੀਂ ਕਈ ਵੀਰਵਾਰ ਨੀ ਛੱਡਦੀਆਂ, ਅੱਗੇ ਪਿੱਛੇ ਜਾਈਏ ਜਾਂ ਨਾ ਜਾਈਏ, ਵੀਰਵਾਰ ਬਾਬਾ ਭੁੱਖਾ ਰਹਿੰਦਾ ਜੇ ਦੀਵਾ ਨਾ ਜਗਾਉਣ ਗਏ, ਅੱਗੇ ਪਿੱਛੇ ਭਾਵੇਂ ਉਹਦੀ ਸਮਾਧ ਦੇ ਕੁੱਤੇ ਚੜ੍ਹਦੇ ਰਹਿਣ, ਪਰ ਵੀਰਵਾਰ ਜਾ ਕੇ ਵੀਰਵਾਰ ਵਾਲੇ ਬਾਬੇ ਵੀ ਝਾੜੂ ਫੇਰਨਾ ਨੂੰ ਪਤਾ ਵੀ ਗਾਹਕ ਆਉਣ ਵਾਲੇ ਨੇ। ਪਿਆਰਿਓ, ਇਹਨਾਂ ਮਨਮਤਾਂ ਤੋਂ ਸਾਨੂੰ ਹਟ ਜਾਣਾ ਚਾਹੀਦਾ, ਗੁਰਦੁਆਰੇ ਨਿਤਨੇਮ ਜਾਓ, ਰੋਜ਼ ਗੁਰੂ ਮਹਾਰਾਜ ਦੇ ਦਰਸ਼ਨ ਕਰੋ, ਰੋਜ਼ ਬਾਣੀ ਪੜ੍ਹੋ, ਰੋਜ਼ ਨਾਮ ਜਪੋ, ਕਿਉਂ ਰੋਜ਼ ਸਾਹ ਲੈਂਦੇ, ਰੋਜ਼ ਭੋਜਨ ਛਕਦੇ, ਰੋਜ਼ ਪਰਮੇਸ਼ਰ ਦੇ ਦਰਸ਼ਨ ਕਰੋ। ਗੁਰੂ ਗ੍ਰੰਥ ਸਾਹਿਬ ਸਾਡਾ ਰੱਬ ਆ, ਕੀ ਲੋੜ ਹੈ ਆਪਾਂ ਨੂੰ ਫਾਲਤੂ ਦੀਵੇ ਜਗਾਉਣ ਦੀ। ਸਾਨੂੰ ਫਲਾਣੇ ਸਿਆਣੇ ਨੇ ਆਖਿਆ, ਮੈਂ ਸ਼ਿਮਲੇ ਗਿਆ ਪਿੱਛੇ ਜੇ ਦਿਨਾਂ ਵਿਚ, ਤੇ ਮੈਨੂੰ ਆਂਦੇ ਬਾਬਾ ਜੀ ਥੋੜਾ ਜਿਹਾ ਅਸੀਂ ਜਾਣਾ ਕਿਤੇ, ਮੈਂ ਕਿਹਾ ਕਿੱਥੇ ਗੱਡੀ ਚਾਹੀਦੀ, ਮੈਂ ਕਿਹਾ ਚਲੋ ਤੁਸੀਂ ਬਹਿ ਜਾਓ ਨਾਲ, ਚਲੇ ਚੱਲਦੇ ਹਾਂ। ਕਮ ਸੇ ਕਮ 150 ਕਿਲੋਮੀਟਰ ਦੂਰ ਚਲੇ ਗਏ, ਮੈਂ ਕਿਹਾ ਚਲੋ ਕਿਸੇ ਮੰਦਰ ਗੁਰਦੁਆਰੇ ਜਾਣਗੇ। ਚਲੇ ਗਏ, ਉੱਥੇ ਜਾਂਦਿਆਂ ਨੂੰ ਦੱਸੋ ਜਿਹੜੇ ਐ ਕਰੀ ਜਾਓਗੇ ਤੁਹਾਡੀ ਕੋਈ ਇੱਜ਼ਤ ਹੈਗੀ ਹੈ। ਮੈਂ ਉੱਥੇ ਚਾਰ ਪੰਜ ਗਾਹਕ ਵੇਖੇ ਉਹਦੇ, ਉਹ ਜਿਹੜੇ ਆਏ ਉਹ ਸਾਰਿਆਂ ਨੂੰ ਆਪਣੇ ਟਿਕਾਣੇ ਤੇ ਲਿਆਈ ਗਿਆ। ਉਹਨਾਂ ਨੂੰ ਆਂਦਾ ਤੇਰਾ 200 ਰੁਪਈਆ ਨਿਕਲਦਾ, ਤੇਰਾ 500 ਨਿਕਲਦਾ, ਪੰਜ ਵੀਰਵਾਰ ਇੱਥੇ ਆਉਣਾ। ਲੈ ਜਿਹੜੇ ਵਿਚਾਰੇ ਦੂਰੋਂ ਦੂਰੋਂ ਵਿਚਾਰੇ ਆਉਣਗੇ, ਇਹੋ ਜਿਹੇ ਤਰ੍ਹਾਂ ਦੇ ਨਾਲ ਲੋਕ ਫਸੇ ਪਏ ਨੇ, ਇਹਨਾਂ ਤੋਂ ਖੇੜਾ ਛੁਡਾਈਏ। ਇਹ ਤੁਸੀਂ ਹੱਟੀਆਂ ਚਲਾਉਂਦੇ, ਇਹਨਾਂ ਦੀਆਂ ਉਸ ਤਰ੍ਹਾਂ ਨਹੀਂ ਚੱਲ ਸਕਦੀਆਂ। ਆ ਪਿਛਲੇ ਮਾਹੌਲ ਚ ਸਾਰੇ ਬਾਬੇ ਗੋਲਮੋਲ ਹੋ ਗਏ ਸੀ, ਉਦੋਂ ਨੀ ਕੋਈ ਵੀ ਕਿਸੇ ਨੂੰ ਪਾਉਣ ਆਈ, ਨਾ ਕਿਸੇ ਨੂੰ ਖੇਡ ਆਈ, ਨਾ ਕਿਸੇ ਤੇ ਬਾਬਾ ਦੀਪ ਸਿੰਘ ਆਇਆ, ਨਾ ਵਡਭਾਗ ਤੂੰ ਆਇਆ। ਹੁਣ ਇਹ ਸਾਰਿਆਂ ਨੂੰ ਵੇਲ ਮਿਲ ਗਿਆ, ਪਤਾ ਨੀ ਕਿੱਧਰੋਂ ਛੱਡ ਦਿੱਤੇ, ਸਾਰੇ ਆ ਗਏ। ਬਾਬਾ ਦੀਪ ਸਿੰਘ ਜੀ ਅਮਰ ਸ਼ਹੀਦ ਨੇ, ਕਦੇ ਕਿਸੇ ਦੇ ਸਿਰ ਤੇ ਆ ਸਕਦੇ ਹੈ, ਪਰ ਅੱਜ ਦੀਆਂ ਬੁੜੀਆਂ ਕਮਲੀਆਂ ਜਿਹੜੀਆਂ ਆਉਂਦੀਆਂ, ਮੇਰੇ ਸਿਰ ਤੇ ਬਾਬਾ ਦੀਪ ਸਿੰਘ ਆਉਂਦਾ। ਬ੍ਰਹਮ ਗਿਆਨੀ ਮਹਾਂਪੁਰਖਾਂ ਪਰਥਾਏ, ਐਸਾ ਕਹਿਣਾ ਹੀ ਬਹੁਤ ਗਲਤ ਹੈ। ਇਸ ਕਰਕੇ ਪਿਆਰਿਓ, ਇਹ ਜ਼ਰੂਰੀ ਗੱਲਾਂ ਨੇ ਜਿਹੜੀਆਂ ਸਾਡੀਆਂ ਜੀਵਨ ਵਿੱਚ ਉਤਾਰਨ ਵਾਲੀਆਂ ਨੇ। ਜੇ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਚ ਜੁੜਨਾ, ਇਹੋ ਜਿਹੇ ਪਖੰਡ ਛੱਡ ਦਈਏ, ਉਹਨਾਂ ਦੀ ਸੰਗਤ ਕਰੀਏ ਜਿਹੜੇ ਸਾਨੂੰ ਨਾਮ ਬਾਣੀ ਦੇ ਬੰਨੇ ਜੋੜਦੇ ਨੇ, ਬਾਕੀ ਨਾਮ ਹੀ ਕੋਈ ਨਾ ਲਈਏ, ਲੋੜ ਕੀ ਆਪਾਂ। ਇਸ ਕਰਕੇ ਕਬੀਰ ਸਾਹਿਬ ਕਹਿੰਦੇ ਨੇ, ਮਰ ਜਾਏ ਬੇ ਕੋ ਕਿਆ ਕਰੋ ਅਭਾਗੇ ਅਭਾਗਿਆ, ਜਦ ਤੂੰ ਮਾਰੀ ਗਿਆ ਤੇ ਮੁੜ ਕੇ ਕੀ ਕਰੇਗਾ, ਤੇਰਾ ਭੋਗ ਪੈ ਜਾਣਾ ਰਹਾਓ। ਦੁੱਖ ਸੁੱਖ ਕਰਕੇ ਕੁਟੰਬ ਜੀਵਾਇਆ, ਕਿਉਂ ਬੋਲਦਾ ਤੈਨੂੰ ਕੀ ਗੱਲ, ਕੋਈ ਨੀ ਬਹਿ ਜਾ, ਥਾਲੀਆਂ ਆ ਜਾਂਦੀਆਂ ਜੇ ਭੋਗ ਥੋੜੀ ਪੈ ਗਿਆ। ਦੁੱਖ ਸੁੱਖ ਕਰਕੇ ਕੁਟੰਬ ਜੀਵਾਇਆ, ਦੁੱਖ ਸੁੱਖ ਕਰਕੇ ਤੂੰ ਇਹ ਆਪਣੇ ਕੁਟੰਬ ਨੂੰ ਪਾਲ ਰਿਹਾ, ਦੁਖੀ ਵੀ ਹੋ ਰਿਹਾ, ਸੁਖੀ ਵੀ ਹੋ ਰਿਹਾ। ਕਦੇ ਤੂੰ ਸੁਖੀ ਹੋ ਜਾਂਦਾ ਤੇ ਤੇਰੀ ਪੌ ਬਾਰਾਂ ਲੱਗਦੀ ਹੈ, ਕਦੇ ਤੂੰ ਦੁਖੀ ਹੋ ਜਾਂਦਾ ਕਹਿੰਦਾ ਹਾਏ ਗਿਆ, ਹਾਏ ਲੁੱਟਿਆ ਗਿਆ, ਹਾਏ ਮਾਰਿਆ ਗਿਆ। ਇਹ ਕੁਟੰਬ ਦੇ ਵਿੱਚ ਇਸ ਤਰ੍ਹਾਂ ਹੀ ਹੁੰਦਾ ਰਹਿਣਾ, ਕਦੇ ਦੁੱਖ ਹੋਣਾ, ਕਦੇ ਸੁੱਖ ਹੋਣਾ। ਇਸ ਕਰਕੇ ਕਬੀਰ ਸਾਹਿਬ ਆਉਂਦੇ ਨੇ, ਦੁੱਖ ਸੁੱਖ ਕਰਕੇ, ਦੁੱਖ ਤੇ ਸੁੱਖ ਦੇ ਕਰਮਾਂ ਕਰਕੇ ਤੈਨੂੰ ਕੁਟੰਬ ਮਿਲ ਗਿਆ। ਇਸ ਕੁਟੰਬ ਵਿੱਚ ਦੁੱਖ ਤੇ ਸੁੱਖ ਤੇਰੇ ਕੱਪੜੇ ਨੇ। ਮੈਂ ਲੋਕਾਂ ਨੂੰ ਬੇਨਤੀ ਕਰਿਆ ਕਰਦਾ, ਉਹ ਭੋਲਿਓ, ਤੁਹਾਨੂੰ ਭਟਕਣ ਦੀ ਲੋੜ ਨੀ, ਥਾਂ ਥਾਂ ਤੇ ਭੱਜਣ ਦੀ ਲੋੜ ਨੀ। ਕਈ ਦੂਰੋਂ ਦੂਰੋਂ ਸਾਡੇ ਕੋਲ ਆਉਂਦੇ, ਬਾਬੇ ਦੁਖੀ ਬੜੇ ਆ। ਤੇ ਮੈਂ ਆਹਨਾ ਵੀ ਜਦੋਂ ਤੁਸੀਂ ਸੁਖੀ ਹੁੰਦੇ ਉਦੋਂ ਕਦੇ ਆਖਿਆ ਬਾਬਾ ਜੀ ਸੁਖੀ ਬੜੇ ਆ? ਦੁੱਖ ਨੂੰ ਤੇ ਆ ਗਏ ਆ ਵੀ ਬਾਬਾ ਜੀ ਦੁਖੀ ਬੜੇ ਆ, ਕਦੇ ਉਹ ਵੀ ਬੰਦਾ ਆਇਆ ਵੀ ਬਾਬਾ ਜੀ ਸੁਖੀ ਬੜੇ ਆ? ਨਾ ਨਾ, ਉਹ ਤੇ ਡੇਰੇ ਦੇ ਕੋਲ ਦੀ ਲੰਘ ਜਾਂਦਾ ਹੁੰਦਾ, ਜਦੋਂ ਦੁੱਖ ਪਊ ਕਿਤੇ ਬਾਬਾ ਤੇਰਾ ਮੂੰਹ ਵੇਖਾਂਗੇ। ਸੁਖੀ ਬੰਦਾ ਮੂੰਹ ਕਿਉਂ ਵੇਖ? ਸੁਖੀ ਬੰਦਾ ਅਰਦਾਸ ਕਿਉਂ ਕਰੇ? ਕੋਈ ਵਿਰਲੇ ਹੀ ਅਖੰਡ ਪਾਠਾਂ ਦੇ ਭੋਗ ਪੈਂਦੇ ਹੋਣ, ਮਹਾਰਾਜ ਸਾਨੂੰ ਕੁਛ ਨਹੀਂ ਚਾਹੀਦਾ, ਤੇਰੀ ਬਖਸ਼ਿਸ਼ ਚਾਹੀਦੀ ਹੈ। ਵਿਰਲੇ ਅਖੰਡ ਪਾਠ, ਬਹੁਤ ਵਿਰਲੇ, ਮੇਰੇ ਕੋਲ ਤਾਂ ਬਹੁਤ ਘੱਟ ਆਉਂਦੇ ਵਿਰਲੇ ਵਿਰਲੇ ਆਉਂਦੇ। ਤੇ ਬੁੱਧਵਾਰ ਵੀ ਦਾਸ ਕੁਟੀਆ ਤੇ ਰਹਿੰਦਾ ਸਾਰਾ ਦਿਨ, ਸੰਗਤ ਨਾਲ ਵਿਚਾਰ ਵਟਾਂਦੇ। ਕੋਈ ਇੱਕ ਅੱਧਾ ਜਗਿਆਸੂ ਆਉਂਦਾ, ਜਿਹੜਾ ਆਉਂਦਾ ਬਾਬਾ ਜੀ ਕੋਈ ਸੁਣਨ ਵਾਸਤੇ ਹੀ ਆਇਆ, ਹੋਰ ਕੁਛ ਨਹੀਂ ਚਾਹੀਦਾ। ਨਹੀਂ ਤੇ ਜਿਹੜਾ ਆਉਂਦਾ, ਬਾਬਾ ਜੀ ਕੁਛ ਗਾਂ ਦੁੱਧ ਨਹੀਂ ਦਿੰਦੀ, ਪਰਸੋਂ ਦੀ ਮੱਝ ਭੱਜ ਗਈ, ਨਿਆਣਾ ਸਕੂਲ ਨਹੀਂ ਜਾਂਦਾ, ਤਿੰਨ ਵਾਰੀ ਮੁੰਡੇ ਦਾ ਮਹਾਰਾਜ ਕੋਈ ਆਇਆ ਸੀਗਾ ਆਪਣਾ ਵਿਆਹ ਸ਼ਾਦੀ ਵਾਸਤੇ, ਮੁੜ ਗਿਆ, ਕੀ ਕਰੀਏ, ਮੁੰਡਾ ਫੇਲ ਹੋ ਗਿਆ, ਬਾਹਰ ਦਾ ਪਾਸਪੋਰਟ ਬਣਾਇਆ। ਬਾਬਾ ਜੀ ਕਿਰਪਾ ਕਰੋ, ਜਿਵੇਂ ਬਾਬਾ ਜੀ ਉੱਥੇ ਮਹਿਕਮੇ ਚ ਲੱਗੇ ਹੁੰਦੇ, ਕਿਰਪਾ ਕਰੋ ਸਾਡਾ ਮੁੰਡਾ ਬਾਹਰ ਚਲਾ ਜਾਏ, ਵਗੈਰਾ ਵਗੈਰਾ। ਸਾਧ ਸੰਗਤ ਇਹ ਗੱਲਾਂ ਸੰਤਾਂ ਕੋਲ ਜਾ ਕੇ ਪੁੱਛਣ ਦੀ ਜ਼ਰੂਰਤ ਨਹੀਂ, ਸੰਤਾਂ ਕੋਲ ਤੇ ਕੋਈ ਸ਼ਬਦ ਦਾ ਪਰਚਾ ਪਾਉਣਾ ਚਾਹੀਦਾ, ਪਰ ਉਹਨੂੰ ਕਿਤੇ ਵਾਚਦੇ ਹੋਈਏ ਤੇ ਤਾਂ ਹੀ ਪਾਵਾਂਗੇ ਜਾ ਕੇ, ਜਦ ਅਸੀਂ ਕਦੇ ਵਾਚਿਆ ਹੀ ਨਹੀਂ ਤੇ ਅਸੀਂ ਪਾਉਣਾ ਨਹੀਂ। ਇਸ ਕਰਕੇ ਮੇਰੀ ਸਾਰਿਆਂ ਦੇ ਚਰਨਾਂ ਚ ਬੇਨਤੀ ਹੈ ਕਿ ਗੁਰਬਾਣੀ ਪੜ੍ਹੋ, ਗੁਰਬਾਣੀ ਸੁਣੋ। ਜਿਹੜੇ ਨਹੀਂ ਪੜ੍ਹੇ ਹੋਏ, ਕੈਸਟਾਂ ਮਿਲ ਜਾਂਦੀਆਂ, ਟੇਪਾਂ ਮਿਲ ਜਾਂਦੀਆਂ ਨੇ, ਉਹਨਾਂ ਨੂੰ ਸੁਣੋ। ਦਾਸ ਦੀਆਂ ਵੀ ਕੋਈ 225 ਕੈਸਟ ਗੁਰਬਾਣੀ ਦੇ ਕਥਾ ਵਿਚਾਰਾਂ ਦੀਆਂ ਚੱਲ ਰਹੀਆਂ, ਜੋ ਸੰਗਤਾਂ ਸਰਵਣ ਕਰਦੀਆਂ ਨੇ। ਇਸ ਪਿੰਡ ਵਿੱਚ ਸ਼ਾਇਦ ਮੈਂ ਪਹਿਲੀ ਵਾਰੀ ਆਇਆ ਹੋਵਾਂ। ਇਸ ਕਰਕੇ ਹੈ ਕਿ ਸੁਣ ਸੁਣ ਕੇ ਕੀ ਹੁੰਦਾ, ਬਾਣੀ ਸੁਣੋ। ਬਾਣੀ ਕਹਿੰਦੀ ਸੁਣ ਸੁਣ ਅੰਧੇ ਪਾਵੇ ਰਾਹ। ਅੰਨੇ ਬੰਦੇ ਨੂੰ ਆਖੀਏ ਨਾ, ਬਾਬਾ ਸੱਜੇ ਹੋ ਜਾ, ਖੱਬੇ ਹੋ ਜਾ, ਸੱਜੇ ਹੋ ਜਾ, ਖੱਬੇ ਹੋ ਜਾ, ਉਹ ਵੀ ਆਪਣੇ ਘਰ ਪਹੁੰਚ ਜਾਂਦਾ। ਜੇ ਨਾ ਵੀ ਪੜ੍ਹੇ ਹੋਈਏ ਨਾ, ਤਾਂ ਵੀ ਕੋਈ ਨਾ ਕੋਈ ਗੁਰਬਾਣੀ ਦੇ ਬਚਨ ਅਰਥ ਸੁਣਦੇ ਰਹੀਏ ਤੇ ਰਾਹ ਮਿਲ ਹੀ ਜਾਂਦਾ। ਤੇ ਜੇ ਕੋਈ ਅੰਨਾ ਬੰਦਾ अन्ने बंदे तो राह पुछे आखे भी कृपा करके मेनू राह दस अन्ना आखूगा जिथे मैं टोए च डिगा तू भी आ डिग अन्ना बंदा राह की दसूगा पुछना तो किसी सुजाखे तो पुछिए कोई मंगता होवे ओनू जाके कही मेनु भुख बड़ी लगी है पूरगा तो खुद मंगन डे तू उतो की लेंगा जाके जे लेना तो किसी रजे को जाके मंगते को पुछण दी की लोड़ है अज असी मंगतियां दे अगे अपनियां झोलियां अड्डियां बाबा जी तुहाडे ही आसरे अगे बाबा दा ये दस भी मेनू दक्षिणा की दे के जावेगा क्योंकि मत्था ते तू कोई ठेक ठोकिया ही नहीं जिथे खीर ना कड़ा उथे दस शब्दां दा की राह जिथे ना तू खुआवे ना प्यावे ना तू मत्था टेके दस तेन उथे शब्द की सुनावा कोई छकावे कोई देवे तो तेन राह दसा प्यारे ओ मंगते ने ओ ते खुद मंग रहे मंगत्या कोलों की मंगांगे मंगना ते पातशाह तू मंगी इस करके साथ संगत कबीर साहब कह रहे ने दुख सुख करके कुटंब जीवाया मरती बार एक सर एकदम दुख पाया मौत दा बड़ा वड़ा दुख जदों किते पता लग जाए ना भी इन्हें मर जाना सारे लोग कट्ठे हो जांदे ने मैं कही रिया ना तुसी सारे कट्ठे हो गए नू बचा लो कि कष्ट तगड़े हो गए इन्हें मर जो जाना तुसी सारे कट्ठे हो गए नू बचा सकते हो सारे कट्ठे हो जो भावे पिंड कट्ठा कर लो शहर कट्ठा कर लो जे ने मरना ते मरी जाना गुरु नानक कृपा कर सकता है मृतक को पढ़ते नहीं जीवानन हार भुखे को देवत आधार तो भुखिया नू आधार दे सकदा मरदे मरदे बंदे नू जीवन दान दे सकदा मरदाना जिहदा नां सी मर जाना क्योंकि अगे कई पुत चढ़ाई कर गए मां ने इहदा भी नां रखा मर जाना मरी जाना जो सारे बन गए पहले भी गुरु साहिब ने पुछिया हे पुत तेरा नां की है आंदा मेरी मां ने मेरा नां रखिया बाबा जी मर जाना क्यों मर जाना तेरी मां ने रखिया मां नूं पुछे दा नां मर जाना क्यों कहिंदी बाबा जी अगे भी मेरे पुत चढ़ाई कर गए ने किहड़ा रहना आंदे मरदा नाम मूह चो निकल गया गुरु नानक साहब दे ते मरदा नाम मरदाना मरिया ही नहीं अज भी मरदाना जीवित है जिथे गुरु नानक दा नाम लैने उथे मरदाने दा नाम भी लैने भावे मरासी क्यों नहीं सवेरे मेरे को मरासी आए सी पिंड है जेड़ा जंडियाले तुरले बने चुहाना दे लागे थोड़ा बहुत अपना मोर्चा ला रहे चलो मैं क्या भी इस तरह भी मरासी हो इना सुन लो भी जे तो तुसी संतां पुरखां तो पैसे लैके लोकां तो पैसे लैके पींदे पूंदे रहे फिर ते ही धड़ ते दब के डंडा चढ़ावांगे तो जे तुसी इत्थे रह के कोई ना कोई मरदाने दी कुल दे विच रह के हरी जस हरी कीर्तन करोगे तो फिर असी तुहाडे नाल साथ देंगे अज मैं सवेरे कह के आया इस वास्ते प्यारियो मरदा ना गुरु नानक ने कह दिता ते मरदा ही नहीं इस करके कबीर साहब कहंदे ने जद तू मर गया तेनू किसे बचाउणा नहीं ते मरती बार एक सर दुख पाया एकदम बहुत ज्यादा तेनू दुख पैणा किनू वाज मारेगा कंठ गहन तब करन पुकारा तेरे गले दे विच बलगम कट्ठी होई होवे तो तू जो आवाज मारेगा तेरे मुंह चो तो निकलनी कोई नहीं कंठ गहन तेरा गला बलगम नाल भर जाना तेरा गला रेशे नाल भर जाना फिर तू मुंह चो बोलिया नहीं जाना दंद तेरे निकले होने जो बोलन लगे फूक निकल जाने तेरी जिन्हां दे दंद नहीं हुंदे बेचारे स्पष्ट शब्द नहीं बोल सकदे भाव सही है इस करके कबीर साहब आंदे ने कंठ गहन तेरा जड़ा गला ना भरिया होना तू कह नहीं सकना तब करन पुकारा दस तू उदो पुकार करेगा ਕੀ ਕਰੇਗਾ ਉਦੋਂ? ਕਹਿ ਕਬੀਰ ਆਗੇ ਤੇ ਨਾ ਸਮਾਰਾ, ਕਬੀਰ ਸਾਹਿਬਾਂ ਦੇ ਅੱਗਾ ਸਵਾਰਿਆ ਹੀ ਲੋਕ ਪਤਾ ਕੀ ਆਂਦੇ, ਇਹ ਜੱਗ ਮਿੱਠਾ। ਅੱਗੇ ਤੁਸੀਂ ਪੜ੍ਹੋ, ਅਗਲਾ ਕਿਹਨੇ ਡਿੱਠਾ, ਆਂਦੇ ਤੇ ਖਾਓ ਪੀਓ ਮੌਜਾਂ ਲਓ, ਕੁੱਕੜ ਤੜ ਕੇ ਖਾਓ ਸ਼ਰਾਬ ਸ਼ਾਮ ਨੂੰ ਪੀਓ, ਇਹ ਜੱਗ ਮਿੱਠਾ। ਅਗਲਾ ਕਿਹਨੇ, ਇੱਥੇ ਖਾਣ ਪੀਣ ਵਾਸਤੇ ਆਇਆ, ਬਾਬੇ ਛੁਡਾ ਦਿੰਦੇ ਜਿਹੜੀਆਂ ਚੀਜ਼ਾਂ ਖਾਣ ਵਾਲੀਆਂ, ਬਾਬਿਆਂ ਦੇ ਨਾਂ ਖਾਓ, ਦੱਸੋ ਆਟਾ ਫੱਕੀਏ। ਲੋਕ ਆਂਦੇ ਨੇ, ਆਂਦੇ ਜੇ ਅਸੀਂ ਕਿਤੇ ਪਰ ਪੁਕਾਰਨਾ ਨਾ ਕਰੀਏ, ਇੱਥੇ ਦੁਨੀਆਂ ਤੇ ਕੁੱਕੜ ਹੀ ਕੁੱਕੜ ਹੋਣ। ਇਹ ਤੇ ਬਾਬਾ ਜੀ ਅਸੀਂ ਭਲਾ ਕਰਦੇ ਜਿਹੜੇ ਸ਼ਗਨ ਛਕਾਉਣ ਵਾਲੇ, ਗੁੱਸਾ ਨਾ ਕਰੇ। ਜਿਹੜੇ ਬੱਕਰੇ ਛਕਣ ਵਾਲੇ ਉਹ ਆਂਦੇ ਜੇ ਚਟੰਗੇ ਇੰਨੇ ਲੋਏ ਨਾਸ ਕਰੀਏ ਤੇ ਇੱਥੇ ਤੇ ਦੁਨੀਆਂ ਤੇ ਉਤਰਾਂ ਹੀ ਤੁਰੇ ਫਿਰ ਗਲੀਆਂ ਬਾਜ਼ਾਰਾਂ ਦੇ ਵਿੱਚ, ਅਸੀਂ ਤੇ ਭਲਾ ਕਰਦੇ ਨੇ ਸਗੋਂ ਇਹਨਾਂ ਦਾ। ਇਸ ਕਰਕੇ ਪਿਆਰੇ, ਐਸਾ ਭਲਾ ਨਾ ਹੀ ਕਰੋ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨਾਂ ਤੇ ਚੱਲੋ, ਜੀ ਜੋ ਮਾਰੇ ਜ਼ੋਰ ਕਰ ਕਹਿਤੇ ਹੈ ਜੋ ਹਲਾਲ, ਦਫ਼ਤਰ ਦਈ ਜਬ ਕਾਢ ਹੈ ਤਬ ਹੋਏਗਾ ਕੌਣ, ਕਿਹੜਾ ਵਾਲਾ ਭਰੇਗਾ, ਕੌਣ ਗਾਈ ਭਰੇਗਾ। ਇਸ ਕਰਕੇ ਬਾਣੀ ਨੂੰ ਮੰਨੋ, ਬਾਣੀ ਦੇ ਬਚਨਾਂ ਨੂੰ ਸਮਝੋ, ਸਤਪੁਰਸ਼ਾਂ ਦੀ ਸੰਗਤ ਕਰਕੇ ਜੀਵਨ ਨੂੰ ਵਿਚਾਰਮਈ ਬਣਾ ਕੇ, ਨਾਮ ਜਪ ਕੇ, ਸੇਵਾ ਕਰਕੇ, ਕਿਰਤ ਕਰਕੇ ਆਪਣਾ ਜੀਵਨ ਬਸਰ ਕਰੋ। ਸਾਰੀ ਸੰਗਤ ਦਾ ਧੰਨਵਾਦ। ਗੁਰੂ ਮਹਾਰਾਜ ਦੇ ਚਰਨਾਂ ਚ ਬੈਠ ਕੇ ਆਪਣੇ ਵਿਚਾਰਾਂ ਸਰਵਣ ਕੀਤੀਆਂ, ਜੇ ਗੁਰਮਤ ਅਨੁਸਾਰ ਹੋਣ ਤਾਂ ਜ਼ਰੂਰੀ ਹਿਰਦੇ ਚ ਗ੍ਰਹਿਣ ਕਰਿਓ, ਗੁਰੂ ਵਾਲੇ ਬਣੋ, ਨਸ਼ੇ ਛੱਡੋ, ਚੰਗੀ ਕਿਰਤ ਕਰਕੇ, ਨਾਮ ਜਪ ਕੇ, ਸੰਗਤ ਕਰਕੇ ਜੀਵਨ ਸਫਲ ਬਣਾਓ। ਸਾਰੀ ਸੰਗਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।